ਸਲੋਕ ਮੱਲਾ ਪਹਿਲਾ ਮੁਸਲਮਾਨਾ ਸਿਵ ਸਰੀਅਤੇ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਏ ਚਲੇ ਐ ਥਾਂ ਤਿਨਾ ਭਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਲੋਆਇਆ ਕਾਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਭੀ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਆਸਾ ਦੀਵਾਰ ਦੀ ਛੇਵੀਂ ਪੌੜੀ ਔਰ ਉਸਦੇ ਨਾਲ ਲੱਗੇ ਇਹ ਪਾਵਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਸਲੋਕ ਸਲੋਕ ਦੀ ਪ੍ਰਥਮ ਪੰਕਤੀ ਹੈ ਮੂਲ ਪੰਕਤੀ ਜਿਸ ਵਿੱਚ ਕੇਂਦਰੀ ਮਰਕਜ਼ੀ ਖਿਆਲ ਹੈ ਕਿ ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ ਭਗਤਾਂ ਦੇ ਮਨ ਵਿੱਚ ਭੁੱਖ ਹੈ ਸਿਫਤੋ ਸਲਾਹ ਦੀ ਸੱਚੇ ਨਾਮ ਦੀ ਔਰ ਹਕੀਕਤ ਹੈ ਜਿਸ ਚੀਜ਼ ਦੀ ਭੁੱਖ ਹੈ ਉਸੇ ਦਾ ਹੀ ਸਵਾਦ ਹੈ ਅਗਰ ਭੁੱਖ ਨਹੀਂ ਤਾਂ ਸਵਾਦ ਨਹੀਂ ਰਸ ਨਹੀਂ ਜਿਤਨੇ ਰਸ ਵਿੱਚ ਭਗਤ ਲੋਕ ਪ੍ਰਭੂ ਦਾ ਨਾਮ ਲੈਂਦੇ ਨੇ ਉਸ ਰਸ ਵਿੱਚ ਸੰਸਾਰੀ ਨਹੀਂ ਜ਼ਬਾਨ ਦੋਹਾਂ ਕੋਲ ਇੱਕੋ ਜਿਹਾ ਹੈ ਰਾਮ ਦੋਵੇਂ ਇੱਕੋ ਹੀ ਢੰਗ ਨਾਲ ਕਹਿੰਦੇ ਨੇ ਵਾਹਿਗੁਰੂ ਦਾ ਉਚਾਰਨ ਦੋਵੇਂ ਇੱਕੋ ਹੀ ਸਮੇਂ ਕਰਦੇ ਨੇ ਪਰ ਅੰਤਰ ਆਤਮੇ ਵਿੱਚ ਰਸ ਤੇ ਬੇਰਸੀ ਵਿੱਚ ਸਵਾਦ ਤੇ ਬੇਸਵਾਦੀ ਵਿੱਚ ਬਹੁਤ ਵੱਡਾ ਅੰਤਰ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਮਗਨ ਹੋ ਜਾਂਦਾ ਹੈ ਰਸ ਨਾਲ ਭਰ ਜਾਂਦਾ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਬੇਰਸੀ ਉਸੇ ਤਰੀਕੇ ਨਾਲ ਬਣੀ ਆਉਂਦੀ ਹੈ ਜੋ ਉਚਾਰਨ ਕਰਨ ਤੋਂ ਪਹਿਲੇ ਤੋਂ ਸਾਹਿਬ ਕਹਿੰਦੇ ਨੇ ਭਗਤਾਂ ਦੇ ਅੰਦਰ ਸਿਫਤੋ ਸਲਾਹ ਦੀ ਭੁੱਖ ਹੈ ਸੱਚੇ ਨਾਮ ਦੀ ਭੁੱਖ ਹੈ ਔਰ ਨਾਮ ਦਾ ਹੀ ਉਹਨਾਂ ਕੋਲ ਆਧਾਰ ਹੈ ਆਸਰਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਦਿਨ ਰਾਤ ਸੱਚੇ ਨਾਮ ਦੀ ਭੁੱਖ ਕਰਕੇ ਨਾਮ ਦੇ ਆਧਾਰ ਕਰਕੇ ਤੇ ਨਾਮ ਦੇ ਰਸ ਕਰਕੇ ਦਿਨ ਰਾਤ ਆਨੰਦ ਬਣਿਆ ਰਹਿੰਦਾ ਹੈ ਗੁਣਵੰਤੀਆਂ ਪਾਛਾਰ ਤੇ ਜਿਹੜੇ ਗੁਣਵਾਨ ਲੋਕ ਨੇ ਆਲਮ ਫਾਜ਼ਲ ਨੇ ਪ੍ਰਭੂ ਦਾ ਗਿਆਨ ਰੱਖਣ ਵਾਲੇ ਨੇ ਉਹਨਾਂ ਦੇ ਪੈਰਾਂ ਦੀ ਹਾਕ ਬਣੇ ਰਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਹਾਕ ਬਣੇ ਰਹਿੰਦੇ ਨੇ ਹਰ ਵਕਤ ਵਿਨਮ੍ਰਤਾ ਉਹਨਾਂ ਦਾ ਮੂਲ ਗਹਿਣਾ ਹੋ ਜਾਂਦੀ ਹੈ ਹਰ ਵਕਤ ਉਹਨਾਂ ਬੰਦਿਆਂ ਦੇ ਚਰਨਾਂ ਦੀ ਹਾਕ ਜਿਹੜੇ ਹਿਰਦੇ ਪ੍ਰਭੂ ਗੁਣ ਨਾਲ ਸਰਸ਼ਾਰ ਨੇ ਕਹਿੰਦੇ ਨੇ ਇੱਕ ਔਗਣ ਹਾਰਾ ਇੱਕ ਪਾਪੀ ਜੇ ਉਸਦੇ ਕਦਮਾਂ ਦੀ ਕੋਈ ਹਾਕ ਬਣੇ ਤਾਂ ਕਦਮਾਂ ਦੇ ਹਾਕ ਦੇ ਰਾਹੀਂ ਪਾਪ ਪ੍ਰਵੇਸ਼ ਕਰ ਜਾਣਗੇ ਉਸਦੇ ਅੰਦਰ ਜੋ ਪਾਪੀ ਦੇ ਗੁਣਾਂ ਦੀ ਹਾਕ ਬਣਦਾ ਹੈ ਜੋ ਪਾਪੀ ਦੇ ਪੈਰਾਂ ਤੇ ਕਦਮ ਬੋਸੀ ਕਰ ਰਿਹਾ ਝੁਕਦਿਆਂ ਹੀ ਪਾਪ ਉਸਦੇ ਵਿੱਚ ਪ੍ਰਵੇਸ਼ ਕਰ ਸਕਦੇ ਨੇ ਜੋ ਇੱਕ ਬਦਮਾਸ਼ ਦੀ ਕਦਮ ਬੋਸੀ ਕਰ ਰਿਹਾ ਹੈ ਤੇ ਝੁਕਦਿਆਂ ਹੀ ਬਦਮਾਸ਼ੀਆਂ ਉਸਦੇ ਅੰਦਰ ਪ੍ਰਵੇਸ਼ ਕਰ ਸਕਦੀਆਂ ਨੇ ਪਰ ਜੋ ਇੱਕ ਰੰਗ ਰਤੜਾ ਹੈ ਸੀਲ ਸੰਜਮੀ ਹੈ ਪ੍ਰਭੂ ਆਨੰਦ ਦੇ ਵਿੱਚ ਮਗਨ ਹੈ ਜਦ ਕੋਈ ਸ਼ਰਧਾ ਤੇ ਭਾਵਨਾ ਨਾਲ ਉਹਦੀ ਕਦਮ ਬੋਸੀ ਕਰਦਾ ਹੈ ਤਾਂ ਉਸਦੇ ਗੁਣ ਉਸਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਉਸਦਾ ਆਨੰਦ ਉਸ ਦੇ ਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਵਾਸਤੇ ਭਗਤਾਂ ਕੋਲ ਇਸਦਾ ਬੋਧ ਹੈ ਔਰ ਉਹ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਪ੍ਰਭੂ ਦੇ ਗੁਣ ਰੱਖਦੇ ਨੇ, ਜੋ ਪ੍ਰਭੂ ਦਾ ਗਿਆਨ ਰੱਖਦੇ ਨੇ, ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ। ਇਹ ਤੇ ਹੋਈ ਭਗਤਾਂ ਦੀ ਤਰਜ਼ੇ ਜ਼ਿੰਦਗੀ, ਇਹ ਤੇ ਹੋਇਆ ਭਗਤਾਂ ਦੇ ਜੀਵਨ ਦਾ ਢੰਗ। ਤੇ ਇਹ ਭਗਤ ਚਾਹੇ ਕਿਸੇ ਫਿਰਕੇ ਦੇ ਚ ਨੇ, ਕਿਸੇ ਟੋਲੇ ਦੇ ਚ ਨੇ, ਚਾਹੇ ਕਿਸੇ ਮਜ਼ਹਬ ਦੇ ਚ ਨੇ। ਭਗਤ ਹਰ ਮਜ਼ਹਬ ਦੇ ਚ ਹੋਏ ਨੇ, ਭਗਤ ਹਰ ਮੁਲਕ ਦੇ ਚ ਹੋਏ ਨੇ, ਭਗਤ ਹਰ ਕੌਮ ਦੇ ਚ ਹੋਏ ਨੇ। ਇਸ ਤੋਂ ਇਲਾਵਾ ਜੋ ਜੀਵਨ ਦਾ ਢੰਗ ਹੈ, ਜੋ ਤਰਜ਼ੇ ਜ਼ਿੰਦਗੀ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਲੋਕ ਵਿੱਚ ਇਸ ਢੰਗ ਨਾਲ ਕਥਨ ਕਰਦੇ ਨੇ। ਮੁਸਲਮਾਨਾ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ। ਮੁਸਲਮਾਨ ਲੋਕ ਅੱਲਾਹ ਦੀ ਸਿਫਤੋਂ ਸਲਾਹ ਕਰਦੇ ਨੇ, ਸ਼ਰ੍ਹਾਂ ਨੂੰ ਆਧਾਰ ਬਣਾ ਕੇ ਬਾਰ ਬਾਰ ਸ਼ਰ੍ਹਾਂ ਪੜ੍ਹਦੇ ਨੇ। ਸ਼ਰ੍ਹਾਂ ਹੀ ਸਭ ਕੁਛ ਹੈ, ਇਸ ਵਾਸਤੇ ਸ਼ਰ੍ਹਾਂ ਦੀਆਂ ਪੇਚੀਦਗੀਆਂ ਨੂੰ, ਬਾਰੀਕੀਆਂ ਨੂੰ ਪੂਰਨ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇਹ ਠੀਕ ਹੈ ਕਿ ਸ਼ਰ੍ਹਾਂ ਹਰ ਮਜ਼ਹਬ ਦੇ ਚ ਹੈ, ਸ਼ਰ੍ਹਾਂ ਹਰ ਫਿਰਕੇ ਦੇ ਚ ਹੈ, ਸ਼ਰ੍ਹਾਂ ਹਰ ਮੁਲਕ ਦੇ ਧਰਮ ਦੇ ਚ ਹੈ। ਸ਼ਰ੍ਹਾਂ ਕੀ ਹੈ? ਵਾਸਤਵਿਕ ਇਹ ਯਾਤਾਯਾਤ ਦੇ ਨਿਯਮ ਨੇ, ਟ੍ਰੈਫਿਕ ਰੂਲ ਹੈ। ਔਰ ਠੀਕ ਹੈ ਕਿ ਚੱਲਣਾ ਤੇ ਸੜਕ ਤੇ ਹੈ, ਪਰ ਸੜਕ ਤੇ ਚੱਲਣ ਲਈ ਵੀ ਇੱਕ ਨਿਯਮ ਹੈ, ਇੱਕ ਅਸੂਲ ਹੈ, ਉਹਦੀ ਪਾਲਣਾ ਕਰਨੀ ਬੜੀ ਲਾਜ਼ਮੀ ਹੈ। ਪਰ ਕੋਈ ਬੰਦਾ ਸਾਰੀ ਜ਼ਿੰਦਗੀ ਯਾਤਾਯਾਤ ਦੇ ਨਿਯਮ ਹੀ ਪੜਦਾ ਰਹਿ ਤੇ ਸਮਝਦਾ ਰਹਿ ਤੇ ਸੜਕ ਤੇ ਚੱਲੇ ਹੀ ਨਾ, ਮਾਰਗ ਤੇ ਚੱਲੇ ਹੀ ਨਾ, ਤੋ ਐਸਾ ਬੰਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੇਗਾ। ਦੇਖਣ ਦੇ ਚ ਆਇਆ ਕਿ ਬਹੁਤ ਸਾਰੀ ਦੁਨੀਆਂ ਦੀ ਵਿਚਾਰ ਸ਼ਕਤੀ ਇਸੇ ਚ ਹੀ ਖਤਮ ਹੋ ਜਾਂਦੀ ਹੈ। ਸ਼ਰ੍ਹਾਂ ਕੀ ਹੈ, ਇਹਨੂੰ ਕਿਵੇਂ ਧਾਰਨ ਕਰੀਏ ਤੇ ਇਸ ਨੂੰ ਸਾਰੇ ਲੋਕ ਕਿਵੇਂ ਧਾਰਨ ਕਰਨ? ਜੀਵਨ ਦੀ ਸਾਰੀ ਸ਼ਕਤੀ ਤੇ ਜੀਵਨ ਦਾ ਸਾਰਾ ਸਮਾਂ ਇਸੇ ਚ ਹੀ ਬਤੀਤ ਹੋ ਜਾਂਦਾ ਹੈ। ਯਾਤਾਯਾਤ ਦੇ ਨਿਯਮ ਨੂੰ ਸਮਝਣ ਦੇ ਚ ਵੀ ਜ਼ਿੰਦਗੀ ਬਤੀਤ ਹੋ ਗਈ, ਸੜਕ ਤੇ ਕਦੀ ਚੱਲੇ ਹੀ ਨਹੀਂ, ਮਾਰਗ ਤੇ ਕਲੀ ਚੱਲੇ ਹੀ ਨਹੀਂ। ਔਰ ਐਸਾ ਦਿਖਾਈ ਦਿੰਦਾ ਕਿ ਮਾਰਗ ਦੇ ਉੱਤੇ ਜੋ ਚੱਲਦੇ ਨੇ, ਬਹੁਤਾ ਝਗੜਾ ਧਾਰਮਿਕ ਦੁਨੀਆਂ ਵਿੱਚ ਉਹਨਾਂ ਦਾ ਨਹੀਂ, ਦਰਅਸਲ ਝਗੜਾ ਉਹਨਾਂ ਦਾ ਹੈ ਜੋ ਸਿਰਫ ਯਾਤਾਯਾਤ ਦੇ ਨਿਯਮ ਹੀ ਪੜਦੇ ਰਹਿੰਦੇ ਨੇ, ਜੋ ਟ੍ਰੈਫਿਕ ਰੂਲ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਯਾਤਾਯਾਤ ਦੇ ਨਿਯਮ ਹਰ ਮੁਲਕ ਦੇ ਵੱਖ ਵੱਖ ਨੇ। ਕਿਸੇ ਥਾਂ ਸੱਜੇ ਪਾਸੇ ਬਕਾਇਦਾ ਯਾਤਾਯਾਤ ਚੱਲਦਾ ਹੈ, ਕਿਧਰੇ ਖੱਬੇ ਪਾਸੇ। ਔਰ ਇਸ ਤੋਂ ਇਲਾਵਾ ਭਿੰਨ ਭਿੰਨ ਮੁਖਤਲਿਫ ਨੇ ਟ੍ਰੈਫਿਕ ਰੂਲ, ਯਾਤਾਯਾਤ ਦੇ ਨਿਯਮ। ਜਿਸ ਤਰ੍ਹਾਂ ਜ਼ਮੀਨ ਦੇ ਉੱਤੇ ਚੱਲਣ ਦੇ ਨਿਯਮ ਹਰ ਮੁਲਕ ਦੇ ਅਲੱਗ ਅਲੱਗ ਨੇ, ਖੁਦਾ ਤੱਕ ਪਰਮਾਤਮਾ ਤੱਕ ਪਹੁੰਚਣ ਦੇ ਨਿਯਮ ਵੀ ਹਰ ਮੁਲਕ ਤੇ ਇੰਜ ਕਹਿ ਲਈਏ ਹਰ ਮਜ਼ਹਬ ਦੇ ਅਲੱਗ ਅਲੱਗ ਨੇ। ਲੇਕਿਨ ਇਹ ਕੋਈ ਸਿਆਣਪ ਨਹੀਂ ਹੋਵੇਗੀ ਕਿ ਸਾਰੀ ਜ਼ਿੰਦਗੀ ਇਸ ਨਿਯਮ ਨੂੰ ਸਮਝਣ ਦੇ ਚ, ਇਸ ਨਿਯਮ ਨੂੰ ਸਮਝਾਉਣ ਦੇ ਚ ਤੇ ਇਸ ਨਿਯਮ ਦੇ ਬਹਿਸ ਮੁਬਾਸੇ ਦੇ ਚ ਬਤੀਤ ਕੀਤੀ ਜਾਏ, ਜਦਕਿ ਬਹੁਤ ਸਾਰਿਆਂ ਦਾ ਇਸੇ ਢੰਗ ਨਾਲ ਹੁੰਦਾ ਹੈ। ਮਹਾਰਾਜ ਕਹਿੰਦੇ ਨੇ, ਮੁਸਲਮਾਨ ਲੋਕ ਪ੍ਰਭੂ ਦੀ ਸਿਫਤੋਂ ਸਲਾਹ ਕਰਦੇ ਨੇ, ਆਰੰਭ ਕਿੱਥੋਂ ਕਰਦੇ ਨੇ? ਸ਼ਰ੍ਹਾਂ ਦੀ ਵਿਚਾਰ ਤੋਂ। ਸ਼ਰ੍ਹਾਂ ਦੇ ਚ ਪੜਦਾ ਹੈ, ਸ਼ਰ੍ਹਾਂ ਦੇ ਚ ਚਾਰ ਇਸਤਰੀਆਂ ਨਾਲ ਸ਼ਾਦੀ ਕੀਤੀ ਜਾ ਸਕਦੀ ਹੈ, ਸ਼ਰ੍ਹਾਂ ਦੇ ਚ ਸੁੰਨਤ ਹੈ, ਸ਼ਰ੍ਹਾਂ ਦੇ ਚ ਰੋਜ਼ੇ ਨੇ, ਸ਼ਰ੍ਹਾਂ ਦੇ ਚ ਜ਼ਕਾਤ ਹੈ, ਸ਼ਰ੍ਹਾਂ ਦੇ ਚ ਹਜ ਹੈ, ਸ਼ਰ੍ਹਾਂ ਦੇ ਚ ਕੁਰਬਾਨੀ ਹੈ, ਇਤਿਆਦਿਕ ਇਹਨਾਂ ਸਾਰੀਆਂ ਗੱਲਾਂ ਦੀ ਵਿਚਾਰ ਤੇ ਇਹਨੂੰ ਹੀ ਜੀਵਨ ਦਾ ਆਧਾਰ ਬਣਾ ਕੇ ਅਗਰ ਜੀਵਨ ਬਤੀਤ ਕਰ ਦਿੱਤਾ ਗਿਆ, ਤੋ ਐਸਾ ਪੁਰਖ ਸਾਰੀ ਜ਼ਿੰਦਗੀ ਸਿਰਫ ਯਾਤਾਯਾਤ ਦੇ ਨਿਯਮ ਹੀ ਸਮਝਦਾ ਰਿਹਾ ਔਰ ਸਮਝਾਉਂਦਾ ਰਿਹਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਸ਼ਰ੍ਹਾਂ ਨੂੰ ਪੜਦੇ ਨੇ, ਵਿਚਾਰ ਕਰਦੇ ਨੇ, ਦੱਸਦੇ ਨੇ ਔਰ ਸਮਝਾਉਂਦੇ ਨੇ। ਪਰ ਅਸਲ ਦੇ ਚ ਬੰਦਾ ਕੌਣ ਹੈ? ਅਸਲ ਦੇ ਚ ਪੂਰਨ ਮਨੁੱਖ ਕੌਣ ਹੈ? ਬੰਦੇ ਸੇ ਜੇ ਭਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਤੇ ਉਹ ਹੈ ਜੋ ਬੰਦਗੀ ਦੇ ਲੀਨ ਹੋਇਆ ਹੈ ਤੇ ਜਿਹਦੀ ਜ਼ਿੰਦਗੀ ਦਾ ਲਕਸ਼ ਹੈ ਖੁਦਾ ਦਾ ਦੀਦਾਰ, ਜਿਹਦੇ ਜੀਵਨ ਦਾ ਲਕਸ਼ ਹੈ ਪਰਮਾਤਮਾ ਦਾ ਦਰਸ਼ਨ, ਜਿਹਦੇ ਜੀਵਨ ਦਾ ਲਕਸ਼ ਸ਼ਰ੍ਹਾਂ ਨਹੀਂ ਹੈ। ਸ਼ਰ੍ਹਾਂ ਇੱਕ ਸਾਧਨ ਹੈ ਲਕਸ਼ ਦੀ ਪੂਰਤੀ ਲਈ। ਪਰ ਸਾਧਨ ਕੋਲ ਹੋਵਨ ਤੇ ਸਾਧਨ ਮਨੁੱਖ ਵਧਾਈ ਜਾਵੇ ਤੇ ਲਕਸ਼ ਦੀ ਪੂਰਤੀ ਨਾ ਹੋਵੇ। ਜੈਸੇ ਮਨੁੱਖ ਨੇ ਇੱਥੋਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਫਿਰ ਉਹ ਇੱਕ ਗੱਡੀ 'ਚ ਬੈਠੇ ਤੇ ਆਖੇ ਨਹੀਂ ਦੂਸਰੀ ਗੱਡੀ 'ਚ ਬੈਠਣਾ ਹੈ, ਨਹੀਂ ਤੀਸਰੀ ਗੱਡੀ 'ਚ ਬੈਠਣਾ ਹੈ। ਸਾਰਾ ਦਿਨ ਗੱਡੀਆਂ ਹੀ ਬਦਲਦਾ ਰਹੇ, ਸਾਧਨ ਹੀ ਬਦਲਦਾ ਰਹੇ, ਤੋ ਐਸਾ ਮਨੁੱਖ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਇਹ ਕਾਲਮ ਦਾ ਕਹਿਣਾ ਹੈ, ਸੋ ਤੇ ਮੈਂ ਕੱਟ ਗਈ ਕੁਛ ਆਹੋ ਮੈਂ ਕੱਟ ਗਈ, ਰੋਤੇ ਮੈਂ ਕੱਟ ਗਈ ਕੁਛ ਗੁਨਾਹੋ ਮੈਂ ਕੱਟ ਗਈ, ਮੰਜ਼ਿਲ ਪੇ ਚੱਲਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਣੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਰਸਤੇ ਹੀ ਬਦਲਦੇ ਹੈਗੇ, ਇਹ ਸ਼ਰ੍ਹਾਂ ਨਹੀਂ ਉਹ ਸ਼ਰ੍ਹਾਂ ਚਾਹੀਦੀ ਏ, ਇਹ ਸ਼ਰ੍ਹਾਂ ਨਹੀਂ ਉਹ ਸ਼ਰ੍ਹਾਂ ਚਾਹੀਦੀ ਏ। ਸਾਰੀ ਜ਼ਿੰਦਗੀ ਰਸਤਿਆਂ ਨੂੰ ਸਮਝਣ ਵਿੱਚ ਤੇ ਰਸਤਿਆਂ ਨੂੰ ਬਦਲਣ ਵਿੱਚ ਹੀ ਕੱਟ ਦਿੱਤੀ। ਰਸਤੇ ਤੇ ਕਦੀ ਚਲੇ ਨਹੀਂ, ਮਾਰਗ ਤੇ ਕਦੀ ਚਲੇ ਨਹੀਂ। ਇਸ ਵਾਸਤੇ ਦੇਖਿਆ ਗਿਆ ਸ਼ਰੀ ਮਨੁੱਖ ਹੰਕਾਰੀ ਬਹੁਤ ਆਉਂਦਾ ਹੈ, ਸ਼ਰੀ ਮਨੁੱਖ ਬੈਸ ਮੁਬਾਸਾ ਬਹੁਤ ਕਰਦਾ ਹੈ, ਸ਼ਰੀ ਮਨੁੱਖ ਤੰਗ ਦਿਲ ਬਹੁਤ ਆਉਂਦਾ ਹੈ। ਔਰ ਸ਼ਰਤ ਸੀ ਸਿਰਫ ਮਾਰਗ ਦੇ ਨਿਯਮ ਨੂੰ, ਚੱਲਣ ਦੇ ਨਿਯਮ ਨੂੰ ਸਮਝਣਾ, ਲੇਕਿਨ ਚੁੱਕੇ ਚੱਲਿਆ ਨਹੀਂ ਤੇ ਹਿਰਦਾ ਤੰਗ ਹੈ, ਮੁਤਸਬੀ ਹੈ, ਤੰਗ ਖਿਆਲਾਂ ਦਾ, ਕਿਧਰੇ ਚੱਲ ਪੈਂਦਾ ਤੇ ਚੱਲਦਿਆਂ ਹੀ ਇਸ ਸ਼ਰ੍ਹਾਂ ਨੇ ਹਿਰਦੇ ਨੂੰ ਵਿਸ਼ਾਲ ਕਰ ਦੇਣਾ ਸੀ, ਮਹਾਨ ਕਰ ਦੇਣਾ ਸੀ, ਤਸੁਬ ਅੰਦਰੋਂ ਨਿਕਲ ਜਾਣਾ ਸੀ, ਤੰਗ ਦਿਲੀ ਨਹੀਂ ਰਹਿਣੀ ਸੀ। ਤੋ ਸਾਹਿਬ ਕਹਿੰਦੇ ਨੇ, ਬੰਦੇ ਸੇ ਜੇ ਭਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਬੰਦੇ ਤੇ ਉਹ ਨੇ ਜੋ ਬੰਦਗੀ ਵਿੱਚ ਲੀਨ ਹੁੰਦੇ ਨੇ, ਔਰ ਬੰਦਗੀ ਮੈਜ਼ ਇਸ ਵਾਸਤੇ ਕਰਦੇ ਨੇ ਕਿ ਪ੍ਰਭੂ ਦਾ ਦੀਦਾਰ ਕਰਨਾ, ਅਕਾਲ ਪੁਰਖ ਦਾ ਦੀਦਾਰ ਕਰਨਾ। ਮੁਸਲਮਾਨਾਂ ਦੇ ਤੇ ਜੀਵਨ ਦਾ ਢੰਗ ਇਹ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂਆਂ ਬਾਰੇ ਦੱਸਦੇ ਨੇ, ਹਿੰਦੂ ਸਾਲਾ ਹੀ ਸਾਲਾਹਨ ਦਰਸ਼ਨ ਰੂਪ ਅਪਾਰ। ਉਹ ਸਿਫਤੋ ਸਲਾਹ ਕਰਦੇ ਨੇ ਉਸ ਪਰਿਪੂਰਨ ਪਰਮਾਤਮਾ ਦੀ, ਜਿਹਦਾ ਦਰਸ਼ਨ ਅਤਿ ਸੁੰਦਰ ਹੈ, ਜੋ ਅਪਾਰ ਹੈ, ਮਨ ਬਾਣੀ ਬੁੱਧ ਤੋਂ ਪਰੇ ਹੈ, ਉਹਦੀ ਪ੍ਰਾਪਤੀ ਦਾ ਸਾਧਨ ਕੀ ਹੈ ਉਹਨਾਂ ਦੇ ਕੋਲ? ਸਾਹਿਬ ਕਹਿੰਦੇ, ਤੀਰਥ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ। ਤੀਰਥਾਂ ਦਾ ਇਸ਼ਨਾਨ, ਤਰ੍ਹਾਂ ਤਰ੍ਹਾਂ ਦਾ ਅਰਚਾ ਬੰਧਨ ਪੂਜਾ, ਔਰ ਤਰ੍ਹਾਂ ਤਰ੍ਹਾਂ ਦੇ ਧੂਪ ਦੀਪ ਇਤਿਆਦਿਕ ਭੇਟ ਕਰਨੇ, ਔਰ ਸੁਗੰਧੀਆਂ ਚਾਰੋਂ ਪਾਸੇ ਖਿਲੇਰਨੇ, ਇਹ ਹੈ ਉਸ ਸੱਚ ਦੀ ਪ੍ਰਾਪਤੀ ਦਾ ਉਹਨਾਂ ਦਾ ਢੰਗ, ਉਹਨਾਂ ਦਾ ਜੋ ਹੈ ਤੌਰ ਤਰੀਕਾ। ਗੁਰਮਤ ਨੇ ਪਾਣੀ ਦੇ ਇਸ਼ਨਾਨ ਨੂੰ ਮਹਾਨਤਾ ਬਹੁਤ ਵੱਡੀ ਦਿੱਤੀ ਹੈ। ਸਰੀਰ ਦੀ ਸਵੱਛਤਾ ਬੰਦਗੀ ਤੋਂ ਬਾਅਦ ਦਰਅਸਲ ਦੂਸਰਾ ਅਸਥਾਨ ਰੱਖਦੀ ਹੈ, ਲੇਕਿਨ ਕੋਈ ਸਰੀਰ ਦੀ ਸਵੱਛਤਾ ਨੂੰ ਹੀ ਜ਼ਮੀਰ ਦੀ ਸਵੱਛਤਾ ਸਮਝ ਲਵੇ, ਕੋਈ ਤਨ ਦੀ ਪਾਕੀਜ਼ਗੀ ਨੂੰ ਹੀ ਮਨ ਦੀ ਪਾਕੀਜ਼ਗੀ ਸਮਝ ਲਵੇ, ਇਹ ਭੁੱਲ ਹੋਵੇਗੀ। 18 ਤੀਰਥਾਂ ਦਾ ਇਸ਼ਨਾਨ, ਇੱਕ ਤੋਂ ਇੱਕ ਵੱਡੇ ਤੀਰਥ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਨਾਵਨ ਕੋ ਤੀਰਥ ਘਨੇ ਮਨ ਬੌਰਾਰੇ ਪੂਜਨ ਕੋ ਬਹੁ ਦੇਵ, ਕਹੋ ਕਬੀਰ ਛੂਟਨ ਨਹੀਂ ਮਨ ਬੌਰਾਰੇ ਛੂਟਨ ਹਰ ਕੀ ਸੇਵ। ਭਗਤ ਕਬੀਰ ਕਹਿੰਦੇ ਨੇ, ਪੂਜਣ ਲਈ ਬਹੁਤ ਦੇਵਤੇ ਨੇ, ਨਹਾਉਣ ਲਈ ਬਹੁਤ ਤੀਰਥ ਨੇ, ਪਰ ਦਰਅਸਲ ਬੰਧਨ ਤੇ ਤਾਂ ਹੀ ਛੁੱਟਣਗੇ, ਮੋਕਸ਼ ਤੇ ਤਾਂ ਹੀ ਪ੍ਰਾਪਤ ਹੋਵੇਗੀ ਜੇ ਕੋਈ ਹਰੀ ਦਾ ਚਿੰਤਨ ਕਰੇ, ਹਰੀ ਦਾ ਸਿਮਰਨ ਕਰੇ। ਤੀਰਥਾਂ ਦਾ ਇਸ਼ਨਾਨ ਦਰਅਸਲ ਦੀ ਤਨ ਦੀ ਪਾਕੀਜ਼ਗੀ ਹੈ। ਅਗਰ ਪਾਣੀ ਦੇ ਇਸ਼ਨਾਨ ਦੇ ਨਾਲ ਨਾਲ ਕੋਈ ਬਾਣੀ ਦਾ ਵੀ ਇਸ਼ਨਾਨ ਕਰੇ, ਕੋਈ ਹਰੀ ਚਿੰਤਨ ਕਰਕੇ ਆਪਣੇ ਮਨ ਨੂੰ ਵੀ ਇਸ਼ਨਾਨ ਕਰਾਏ, ਤੇ ਮਸਲਾ ਅਧਿਆਤਮ ਪ੍ਰਾਪਤੀ ਦਾ ਹੱਲ ਹੋ ਜਾਂਦਾ ਹੈ। ਤੋ ਸਾਹਿਬ ਕਹਿੰਦੇ ਨੇ, ਹਿੰਦੂ ਸਿਫਤੋ ਸਲਾਹ ਪਰਮਾਤਮਾ ਦੀ ਕਰਦੇ ਨੇ, ਕਿਸ ਤਰ੍ਹਾਂ ਤੀਰਥਾਂ ਦਾ ਇਸ਼ਨਾਨ ਕਰਕੇ, ਪੂਜਾ ਅਰਚਾ ਬੰਧਨ ਕਰਕੇ, ਤਰ੍ਹਾਂ ਤਰ੍ਹਾਂ ਦੀਆਂ ਜੋ ਹੈ ਸੁਗੰਧੀਆਂ ਖਿਲੇਰ ਕੇ। ਤੀਸਰਾ ਤਬਕਾ ਗੁਰੂ ਨਾਨਕ ਦੇ ਸਮੇਂ ਜੋ ਭਾਰਤ ਵਿੱਚ ਬੜੇ ਵਿਆਪਕ ਰੂਪ ਵਿੱਚ ਮੌਜੂਦ ਸੀ, ਉਹ ਸਨ ਜੋਗੀ। ਬੜੇ ਬੜੇ ਰਾਜੇ ਮਹਾਰਾਜੇ ਜਿਨ੍ਹਾਂ ਦੀ ਲਪੇਟ ਵਿੱਚ ਆਏ ਸਨ, ਔਰ ਸਾਰਾ ਦੇਸ਼ ਜਿਨ੍ਹਾਂ ਤੋਂ ਪ੍ਰਭਾਵਿਤ ਸੀ, ਜਿਨ੍ਹਾਂ ਦੇ ਜ਼ੇਰ ਅਸਰ ਸੀ ਧਾਰਮਿਕ ਤੌਰ ਤੇ। ਸਾਹਿਬ ਕਹਿੰਦੇ, ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜਿਹੜੇ ਜੋਗੀ ਨੇ, ਉਹ ਜੋ ਕਰਤਾਰ ਹੈ, ਉਹ ਜੋ ਅਲਖ ਹੈ, ਨਾ ਲਖੇ ਜਾਣ ਵਾਲਾ ਹੈ। ਉਹਦੇ ਚ ਧਿਆਨ ਜੋੜਦੇ ਨੇ ਸੁਨ ਅਵਸਥਾ ਧਾਰਨ ਕਰੇ। ਉਹ ਕਰਤਾਰ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਨੇ ਮਨ ਨੂੰ ਸੁਨ ਕਰ ਦੇਣਾ, ਵਿਚਾਰਾਂ ਤੋਂ ਸ਼ਾਂਤ ਕਰ ਦੇਣਾ, ਫੁਰਨਿਆਂ ਤੋਂ ਸ਼ਾਂਤ ਕਰ ਦੇਣਾ। ਅਫੁਰ ਅਵਸਥਾ ਦੀ ਪ੍ਰਾਪਤੀ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਮੰਨਦੇ ਨੇ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਜੋਗੀਆਂ ਦੀ ਦ੍ਰਿਸ਼ਟੀ ਦੇ ਚ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਅਤੀ ਸੂਖਸਮ ਹੈ ਤੇ ਉਹਦੀ ਹਸਤੀ ਨਿਰੰਜਨ ਹੈ, ਭਾਵ ਕਾਲਖ ਤੋਂ ਰਹਿਤ ਹੈ, ਧਬਿਆਂ ਤੋਂ ਰਹਿਤ ਹੈ। ਕਾਇਆ ਕਾ ਆਕਾਰ, ਉਹਦੀ ਕਾਇਆ ਦਾ ਆਕਾਰ ਕੀ ਹੈ? ਨਿਰੰਜਨ, ਕਾਲਖ ਤੋਂ ਰਹਿਤ, ਧਬਿਆਂ ਤੋਂ ਰਹਿਤ। ਔਰ ਅਤਿਅੰਤ ਉਸਦੀ ਸੂਖਸ਼ਮ ਮੂਰਤੀ ਹੈ, ਜਗਤ ਦਾ ਉਹ ਕਰਤਾ ਹੈ। ਉਸਦੀ ਪ੍ਰਾਪਤੀ ਦਾ ਸਾਧ ਹੈ ਅਫੁਰ ਅਵਸਥਾ, ਉਹਦੀ ਪ੍ਰਾਪਤੀ ਦਾ ਸਾਧ ਹੈ ਸੁਨ ਸਮਾਧ ਦੇ ਚਲੀਨ ਹੋ ਜਾਣਾ। ਯੋਗੀਆਂ ਦਾ ਸਾਰਾ ਪ੍ਰਾਣਾਯਮ ਦਾ ਸਾਧਨ ਔਰ ਤਰ੍ਹਾਂ ਤਰ੍ਹਾਂ ਦੀਆਂ ਹੋਰ ਸਾਧਨਾ ਆਸਨ ਇਹ ਮਨ ਨੂੰ ਅਫੁਰ ਕਰਨ ਲਈ ਨੇ। ਵੀ ਕਿਸੇ ਤਰੀਕੇ ਨਾਲ ਮਨ ਅਫੁਰ ਹੋਵੇ ਤਾਂ ਉਹ ਜੋ ਮਹਾਨ ਪਰਿਪੂਰਨ ਪਰਮਾਤਮਾ ਹੈ ਉਸਦੀ ਪ੍ਰਾਪਤੀ ਹੋਵੇ, ਜੋਗੀਆਂ ਦਾ ਢੰਗ ਇਹ। ਇਸ ਤੋਂ ਇਲਾਵਾ ਹੋਰ ਤਬਕਾ ਜਿਹੜਾ ਧਾਰਮਿਕ ਦੁਨੀਆਂ ਦਾ, ਸਤੀਆਂ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ। ਸਤੀਆਂ ਦਾਨੀ ਲੋਕ ਜਿਨ੍ਹਾਂ ਦੇ ਅੰਦਰ ਦਇਆ ਹੈ ਉਹਨਾਂ ਦੇ ਅੰਦਰ ਦੇਣ ਦੀ ਵਿਚਾਰ ਪੈਦਾ ਹੁੰਦੀ ਹੈ, ਤੇ ਜਿਨ੍ਹਾਂ ਦੇ ਅੰਦਰ ਕਠੋਰਤਾ ਹੈ ਉਹਨਾਂ ਦੇ ਅੰਦਰ ਖੋਣ ਦੀ ਵਿਚਾਰ ਪੈਦਾ ਹੁੰਦੀ ਹੈ। ਜਗਤ ਵਿੱਚ ਛੀਨਾ ਝਪਟੀ ਵੀ ਹੈ, ਜਗਤ ਵਿੱਚ ਦੇਣਾ ਵੀ ਹੈ। ਜਦ ਮਨੁੱਖ ਦੇ ਅੰਦਰ ਦਇਆ ਪ੍ਰਧਾਨ ਹੁੰਦੀ ਹੈ ਤੇ ਦਇਆ ਪ੍ਰਧਾਨ ਮਨੁੱਖ ਕੁਛ ਮੰਨਣਾ ਚਾਹੁੰਦਾ ਹੈ, ਕੁਛ ਸੰਸਾਰ ਨੂੰ ਦੇਣਾ ਚਾਹੁੰਦਾ ਹੈ, ਤੇ ਜਿਹੜਾ ਕਠੋਰਤਾ ਪ੍ਰਧਾਨ ਮਨੁੱਖ ਹੈ, ਜਿਹਦੇ ਅੰਦਰ ਕਠੋਰਤਾ ਹੀ ਸਿਰਮੌਰ ਹੈ, ਉਹ ਜਗਤ ਤੋਂ ਕੁਛ ਖੋਣਾ ਚਾਹੁੰਦਾ ਹੈ, ਲੁੱਟਣਾ ਚਾਹੁੰਦਾ ਹੈ, ਬਰਬਾਦ ਕਰਨਾ ਚਾਹੁੰਦਾ ਹੈ, ਨੇਸ ਤੋਂ ਨਾਬੂਦ ਕਰਨਾ ਚਾਹੁੰਦਾ ਹੈ। ਸਾਹਿਬ ਕਹਿੰਦੇ ਨੇ ਜਿਹੜੇ ਦਾਨੀ ਬੰਦੇ ਨੇ, ਜਿਨ੍ਹਾਂ ਦੇ ਮਨ ਦੇ ਸੰਤੋਖ ਪੈਦਾ ਹੁੰਦਾ, ਉਹਨਾਂ ਦੇ ਅੰਦਰ ਦੇਣ ਦੀ ਵਿਚਾਰ ਪੈਦਾ ਹੁੰਦੀ ਹੈ। ਤ੍ਰਿਸ਼ਨਾਲੂ ਬੰਦਾ ਤੇ ਖੋਵੇਗਾ, ਸੰਤੋਖੀ ਦੇ ਅੰਦਰ ਹੀ ਦੇਣ ਦੀ ਵਿਚਾਰ ਪੈਦਾ ਹੋਵੇਗੀ। ਤੋ ਸਾਹਿਬ ਕਹਿੰਦੇ ਨੇ ਜਿਹੜੇ ਸੰਤੋਖੀ ਨੇ, ਜਿਹੜੇ ਦਾਨੀ ਨੇ, ਉਹ ਜਦ ਵਿਚਾਰ ਕਰਦੇ ਨੇ ਦੇਣ ਦੀ, ਬਈ ਇਹਨੂੰ ਇਹ ਦੇ ਦੇਈਏ, ਇਹਨੂੰ ਇਹ ਦੇ ਦੇਈਏ, ਇਸ ਤਰ੍ਹਾਂ ਜਦ ਦੇਣ ਦੀ ਵਿਚਾਰ ਕਰਦੇ ਨੇ ਤੇ ਉਹਨਾਂ ਦਾ ਇਹ ਦਾਨ ਵਪਾਰ ਬਣ ਜਾਂਦਾ। ਕਿਉਂ? ਦੇ ਦੇ ਮੰਗੇ, ਦੇ ਕੇ ਮੰਗਦੇ ਨੇ। ਦੇ ਦੇ ਮੰਗੇ ਸਹਸਾ ਗੁਣਾ, ਕਿਤਨਾ ਕੁ ਮੰਗਦੇ ਨੇ? ਹਜ਼ਾਰਾਂ ਗੁਣਾ ਵੱਧ ਪਰਮਾਤਮਾ ਮੰਗਦੇ ਨੇ। ਪਰਮਾਤਮਾ ਦੇ ਨਾਂ ਤੇ ਇੱਕ ਦਿੱਤਾ ਹੈ, ਹੁਣ ਪਰਮਾਤਮਾ ਕੋਲ ਲੱਖ ਦੀ ਮੰਗ ਹੈ। ਪਰਮਾਤਮਾ ਦੇ ਨਾਂ ਪੰਜ ਦਿੱਤੇ ਨੇ, ਪਰਮਾਤਮਾ ਕੋਲ ਹਜ਼ਾਰਾਂ ਗੁਣਾ ਵੱਧ ਮੰਗ ਹੈ। ਮਹਾਰਾਜ ਕਹਿੰਦੇ ਦੇ ਦੇ ਮੰਗੇ, ਦੇ ਕੇ ਮੰਗਦੇ ਨੇ ਸਹਸਾ ਗੁਣਾ, ਹਜ਼ਾਰਾਂ ਗੁਣਾ ਵੱਧ ਮੰਗਦੇ ਨੇ। ਤੇ ਸਿਰਫ ਹਜ਼ਾਰਾਂ ਗੁਣਾ ਹੀ ਵੱਧ ਨਹੀਂ ਮੰਗਦੇ, ਸੋਭ ਕਰੇ ਸੰਸਾਰ, ਦੁਨੀਆਂ ਸ਼ੋਭਾ ਵੀ ਕਰੇ, ਦੁਨੀਆਂ ਮਹਿਮਾ ਵੀ ਗਾਇਨ ਕਰੇ ਕਿ ਅਸੀਂ ਦਾਨੀ ਹਾਂ, ਅਸੀਂ ਦਾਤੇ ਹਾਂ। ਇੱਥੇ ਤੱਕ ਤੇ ਇਹ ਲੋਕ ਨੇ ਜੋ ਧਾਰਮਿਕ ਦੁਨੀਆਂ ਵਿੱਚ ਜੀ ਰਹੇ ਨੇ, ਮੁਸਲਮਾਨ, ਹਿੰਦੂ, ਜੋਗੀ। ਤੇ ਮੁਸਲਮਾਨ, ਹਿੰਦੂਆਂ ਤੇ ਜੋਗੀਆਂ ਦੇ ਵਿੱਚ ਤਬਕਾ ਦਾਨੀਆਂ ਦਾ, ਦੇਣ ਵਾਲਿਆਂ ਦਾ। ਇਹਨਾਂ ਦਾ ਧਾਰਮਿਕ ਦੁਨੀਆਂ ਵਿੱਚ ਜੋ ਜੀਵਨ ਦਾ ਢੰਗ ਹੈ ਉਹ ਇਸ ਢੰਗ ਨਾਲ ਜੀ ਰਹੇ ਨੇ। ਲੇਕਿਨ ਇਸ ਤੋਂ ਇਲਾਵਾ ਇੱਕ ਹੋਰ ਦੁਨੀਆਂ ਵੀ ਹੈ ਜੋ ਧਾਰਮਿਕ ਨਹੀਂ ਹੈ, ਅਧਾਰਮਿਕ ਹੈ। ਉਹਨਾਂ ਦੇ ਜੀਵਨ ਦਾ ਢੰਗ ਕੀ ਹੈ? ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਚੋਰਾਂ ਜਾਰਾਂ ਤੇ ਘੁੜਿਆਰਾਂ ਖਾਰਾਬਾਂ ਵੇਕਾਰ। ਅਨੇਕਾਂ ਵਿਕਾਰੀ ਬੰਦੇ, ਅਨੇਕਾਂ ਤਰ੍ਹਾਂ ਦਾ ਝੂਠ ਬੋਲਣ ਵਾਲੇ, ਖਰਾਬੀਆਂ ਕਰਨ ਵਾਲੇ, ਚੋਰ ਤੇ ਯਾਰ, ਦੁਰਾਚਾਰੀ ਤੇ ਚੋਰ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿਣ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਯਾ ਚੰਗਾ ਕਿਉਂ ਹੋਏ। ਮਹਾਰਾਜ ਕਹਿੰਦੇ ਨੇ ਜਗਤ ਵਿੱਚ ਔਰ ਧਾਰਮਿਕ ਦੁਨੀਆਂ ਵਿੱਚ ਚੋਰ ਦੀ ਹਿਮਾਇਤ ਨਹੀਂ ਹੋ ਸਕਦੀ, ਚੋਰ ਦੀ ਹਾਮਾ ਨਹੀਂ ਭਰੀ ਜਾ ਸਕਦੀ। ਜੋ ਚੋਰ ਦਾ ਪੱਖ ਲਵੇ, ਚੋਰ ਦੀ ਹਿਮਾਇਤ ਕਰੇ, ਉਹ ਵੀ ਚੋਰ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸਪਸ਼ਟ ਗੱਲ ਕਰ ਦਿੱਤੀ ਹੈ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਬੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਕਿ ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ, ਹਿੰਦੂ ਲਈ ਗਊ ਹੈ। ਅਗਰ ਪਰਾਇਆ ਹੱਕ ਹਿੰਦੂ ਨੇ ਮਾਰ ਲਿਆ ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਗਊ ਖਾਣ ਦੀ ਲੋੜ ਨੇ, ਉਸਨੇ ਗਊ ਖਾ ਲਈ। ਅਗਰ ਮੁਸਲਮਾਨ ਨੇ ਪਰਾਇਆ ਹੱਕ ਮਰ ਲਿਆ ਤੇ ਉਹਨੂੰ ਸੂਰ ਖਾਣ ਦੀ ਲੋੜ ਹੀ ਨਹੀਂ, ਉਹਨੇ ਤੇ ਵਾਸਤਵਿਕ ਸੂਰ ਖਾ ਲਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਮੁਰਦਾ ਖਾਣਾ ਹੈ, ਮੁਰਦਾਰ ਖਾਣਾ। ਤੋ ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਚੋਰ ਯਾਰ ਝੂਠੇ ਤੇ ਅਨੇਕਾਂ ਤਰ੍ਹਾਂ ਦੀਆਂ ਖਰਾਬੀਆਂ ਕਰਨ ਵਾਲੇ ਵਿਕਾਰੀ ਮਨੁੱਖ, ਔਰ ਇਸ ਤੋਂ ਇਲਾਵਾ ਇੱਕ ਹੋਂਦਾ ਖਾਏ ਚਲੇ ਇਹ ਥਾਂ ਤੇ ਨਾ ਵੀ ਕਾਈ ਕਾਰ। ਜਿਹੜੀ ਕੁਛ ਪ੍ਰਾਪਤ ਸੀ ਪਿਛਲੇ ਜਨਮ ਦੀ ਉਹ ਵੀ ਇੱਥੇ ਖਾ ਲਈ, ਉਹ ਵੀ ਇੱਥੇ ਭੋਗ ਲਈ, ਔਰ ਅੱਗੇ ਲਈ ਕੁਛ ਸਵਾਰਿਆ ਨਹੀਂ, ਅੱਗੇ ਲਈ ਕੁਛ ਬਣਾਇਆ ਨਹੀਂ। ਤਾਂ ਹੁਣ ਸਾਹਿਬ ਕਹਿੰਦੇ ਨੇ ਉਹਨਾਂ ਦੇ ਕੰਮ ਬਾਰੇ ਕੀ ਆਖੀਏ, ਉਹਨਾਂ ਦੀ ਕਿਰਤ ਬਾਰੇ ਕੀ ਆਖੀਏ। ਕੋਲ ਸੀ ਉਹ ਤੇ ਖਾ ਲਿਆ, ਬਰਬਾਦ ਕਰ ਲਿਆ, ਤੇ ਅੱਗੇ ਲਈ ਕੁਛ ਹੈ ਨਹੀਂ। ਜਦਕਿ ਚੀਦਾ ਤੇ ਐਸਾ ਸੀ ਕਿ ਆਗੇ ਕੋ ਕਿਛ ਤੁਲਹਾ ਬਾਂਧੋ, ਹਕੀਕਤ ਇਹ ਸੀ ਕਿਆ ਭਰਵਾਸਾ ਧਨ ਕਾ। ਕੁਛ ਅੱਗੇ ਲਈ ਵੀ ਸਵਾਰਨਾ ਸੀ, ਪੋਟ ਬਣਨੀ ਸੀ, ਪਰ ਨਹੀਂ, ਇਹ ਤਾਂ ਇਸ ਲੋਕ ਦੀ ਪ੍ਰਾਲਬਧ ਵੀ ਗਵਾ ਬੈਠਾ ਹੈ, ਪਰਲੋਕ ਦੀ ਤੇ ਕੋਈ ਗੱਲ ਹੀ ਨਾ ਰਹੀ। ਤੋ ਸਾਹਿਬ ਕਹਿੰਦੇ ਨੇ ਇੱਕ ਤੇ ਇਸ ਤਰੀਕੇ ਦੇ ਆਪਣਾ ਜੀਵਨ ਬਤੀਤ ਕਰ ਰਹੇ ਨੇ, ਖਰਾਬੀਆਂ ਦੇ ਚ, ਝੂਠ ਦੇ ਚ, ਚੁਰੀ ਦੇ ਚ, ਯਾਰੀ ਦੇ ਚ, ਵਿਕਾਰਾਂ ਦੇ ਚ, ਔਰ ਇਸ ਤਰੀਕੇ ਦੇ ਨਾਲ ਜੋ ਪ੍ਰਾਲਬਧ ਸੀ ਉਹ ਵੀ ਸਾਰੀ ਆਪਣੀ ਨਸ਼ਟ ਕਰ ਲੈਂਦੇ ਨੇ ਤੇ ਅਗਾਂਹ ਲਈ ਕੁਛ ਬਚਦਾ ਵੀ ਨਹੀਂ। ਮਹਾਰਾਜ ਅੱਗੇ ਚੱਲ ਕੇ ਕਹਿੰਦੇ ਜਲ ਥਲ ਜੀਆਂ ਪੂਰੀਆਂ ਲੋਹਾਂ ਆਕਾਰਾਂ ਆਕਾਰ। ਜਲ ਦੇ ਚ, ਥਲ ਦੇ ਚ, ਅਨੇਕਾਂ ਪੁਰੀਆਂ ਦੇ ਚ, ਅਨੇਕਾਂ ਲੋਕਾਂ ਦੇ ਚ ਜੋ ਤਰ੍ਹਾਂ ਤਰ੍ਹਾਂ ਦੇ ਆਕਾਰ ਦੇ ਜੀਵ ਨੇ, ਉਹ ਜੇ ਆ ਕੇ ਉਹ ਜੋ ਕੁਛ ਕਹਿੰਦੇ ਨੇ, ਉਹ ਜਿਹੜੀ ਬੇਨਤੀ ਕਰਦੇ, ਸੋ ਤੂੰ ਹੈ ਜਾਣੇ, ਉਹ ਤੂੰ ਜਾਣਦਾ ਉਹ ਕੀ ਆਖ ਰਹੇ ਨੇ। ਜਲ ਦੇ ਚ ਬੈਠੇ ਜੰਤੂ ਕੀ ਆਖ ਨੇ, ਨਭ ਦੇ ਚ ਉੱਡਦੇ ਹੋਏ ਜੰਤੂ ਕੀ ਆਖ ਰਹੇ ਨੇ, ਵੱਖ ਵੱਖ ਪੁਰੀਆਂ ਚ ਵਸਦੇ ਹੋਏ ਜੰਤੂ ਕੀ ਆਖ ਰਹੇ ਨੇ, ਸੂਖਸ਼ਮ ਤੇ ਅਸੂਲ ਜੰਤੂ ਇਹ ਕੀ ਆਖ ਰਹੇ ਨੇ, ਤਿਨਾਂ ਵੀ ਤੇਰੀ ਸਾਰ। ਔਰ ਹੇ ਪਰਿਪੂਰਨ ਪਰਮਾਤਮਾ, ਉਹਨਾਂ ਦੀ ਸਾਰ ਵੀ ਤੂੰ ਲੈਣਾ, ਉਹ ਵੀ ਤੇਰੀ ਦ੍ਰਿਸ਼ਟੀ ਦੇ ਚ ਨੇ, ਉਹ ਜੋ ਮਨੁੱਖ ਦੀ ਦ੍ਰਿਸ਼ਟੀ ਚ ਨਹੀਂ। ਜਲ ਦੇ ਚ ਕਿੰਨੇ ਕੁ ਜੰਤੂ ਨੇ, ਨਭ ਦੇ ਚ ਕਿਤਨੇ ਜੰਤੂ ਉੱਡ ਰਹੇ ਨੇ, ਔਰ ਅਨੇਕਾਂ ਤਰ੍ਹਾਂ ਦੀਆਂ ਪੁਰੀਆਂ, ਅਨੇਕਾਂ ਤਰ੍ਹਾਂ ਦੇ ਹੋਰ ਲੋਕ, ਹੋਰ ਬ੍ਰਹਿਮੰਡ ਜਿਨ੍ਹਾਂ ਵਿੱਚ ਅਨੇਕਾਂ ਪ੍ਰਕਾਰ ਦੇ ਜੀਵ ਨੇ, ਸਾਹਿਬ ਕਹਿੰਦੇ ਨੂੰ ਕੀ ਆਖ ਰਹੇ ਨੇ, ਕੀ ਮੰਗ ਰਹੇ ਨੇ। ਹੇ ਪਰਿਪੂਰਨ ਪਰਮਾਤਮਾ, ਇਹ ਤੇ ਤੂੰ ਆਪ ਹੀ ਜਾਣਨਾ, ਕਿਉਂਕਿ ਉਹਨਾਂ ਦੀ ਸਾਰ ਵੀ ਤੂੰ ਲੈਣੀ ਹੈ, ਔਰ ਉਹਨਾਂ ਨੂੰ ਤੇਰੀ ਬਕਾਇਦਾ ਸਾਰ ਹੈ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਇਹ ਤੇ ਸਾਰਾ ਜੀਵਨ ਦਾ ਇੱਕ ਢੰਗ ਹੋਇਆ, ਹਿੰਦੂ ਦਾ, ਮੁਸਲਮਾਨ ਦਾ, ਜੋਗੀ ਦਾ, ਦਾਨੀ ਦਾ ਤੇ ਵਿਕਾਰੀਆਂ ਦਾ। ਤੇ ਭਗਤਾਂ ਦੇ ਜੀਵਨ ਦਾ ਢੰਗ ਕੀ ਹੈ? ਸਾਹਿਬ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਲਾਹਣ। ਭਗਤਾਂ ਦੇ ਅੰਦਰ ਭੁੱਖ ਹੈ ਤੇਰੀ ਸਿਫਤ ਤੋਂ ਸਲਾਹ ਦੀ। ਤੋ ਭਗਤ ਇਸਲਾਮ ਦੇ ਚ ਵੀ ਹੁੰਦੇ ਨੇ, ਭਗਤ ਹਿੰਦੂ ਰਤ ਦੇ ਚ ਹੁੰਦੇ ਨੇ, ਭਗਤ ਯੋਗੀਆਂ ਦੇ ਚ ਹੁੰਦੇ ਨੇ, ਭਗਤ ਸਮੁੱਚੇ ਬ੍ਰਹਮੰਡ ਦੇ ਚ ਹੁੰਦੇ ਨੇ। ਔਰ ਸਾਹਿਬ ਕਹਿੰਦੇ ਨੇ ਭਗਤ ਹਰ ਯੁੱਗ ਦੇ ਚ ਆਉਂਦੇ ਨੇ, ਹਰ ਸਮੇਂ ਦੇ ਚ ਆਉਂਦੇ ਨੇ। ਹਰ ਯੁੱਗ ਯੁੱਗ ਭਗਤ ਉਪਾਇਆ, ਪੈ ਜਖਦਾ ਆਇਆ ਰਾਮ ਰਾਜੇ। ਤੋ ਭਗਤਾਂ ਦੇ ਅੰਦਰ ਤੇ ਭੁੱਖ ਹੈ ਤੇ ਸਿਫਤ ਤੋਂ ਸਲਾਹ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖੁਸ਼ਕਿਸਮਤ ਹੈ ਉਹ ਬੰਦਾ ਜਿਸ ਦੇ ਅੰਦਰ ਸੱਚ ਦੀ ਭੁੱਖ ਪੈਦਾ ਹੋ ਜਾਏ। ਸੱਚ ਦੀ ਭੁੱਖ ਜਗਤ ਦੇ ਸਾਰੇ ਦੁੱਖ ਨੂੰ ਦੂਰ ਕਰ ਦਿੰਦੀ ਹੈ, ਜਦਕਿ ਹਰ ਤਰ੍ਹਾਂ ਦੀ ਭੁੱਖ ਦੁੱਖ ਨੂੰ ਪੈਦਾ ਕਰਦੀ ਹੈ। ਕੋਈ ਵੀ ਐਸੀ ਭੁੱਖ ਨਹੀਂ ਜੋ ਦੁੱਖ ਦੇ ਨਾਲ ਜੁੜੀ ਹੋਈ ਨਾ ਹੋਵੇ। ਹਰ ਭੁੱਖ ਦੁੱਖ ਨੂੰ ਜਨਮ ਦਿੰਦੀ ਹੈ। ਇੱਕੋ ਇੱਕ ਭੁੱਖ ਹੈ ਸੱਚੇ ਨਾਮ ਦੀ, ਜੋ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ। ਸੱਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਸਾਹਿਬ ਕਹਿੰਦੇ ਨੇ ਉਸਦੇ ਨਾਮ ਦੀ ਭੁੱਖ ਲੱਗੀ ਹੈ। ਕਿੰਨੀ ਕੁ ਭੁੱਖ ਲੱਗੀ ਹੈ? ਆਪ ਕਹਿੰਦੇ ਨੇ ਮਾਰੂ ਮੀ ਨਾ ਤ੍ਰਿਪਿਆ, ਅੱਗੀ ਲਹੇ ਨਾ ਭੁੱਖ। ਮਰੂ ਥਲ ਕੋਲ ਪੁੱਛ ਲੋ ਤੈਨੂੰ ਪਾਣੀ ਦੀ ਕਿੰਨੀ ਕੁ ਭੁੱਖ ਹੈ। ਅੱਗ ਦੇ ਕੋਲ ਪੁੱਛ ਲੋ ਤੈਨੂੰ ਲੱਕੜਾਂ ਦੀ ਕਿੰਨੀ ਕੁ ਭੁੱਖ ਹੈ। ਔਰ ਰਾਜੇ ਕੋਲ ਪੁੱਛ ਲੋ ਤੈਨੂੰ ਰਾਜ ਪਾਠ ਤੇ ਧਨ ਦੀ ਕਿੰਨੀ ਕੁ ਭੁੱਖ ਹੈ। ਜੈਸੇ ਰਾਜਾ ਧਨ ਸੰਪਤਾ ਤੋਂ ਰੱਜਦਾ ਨਹੀਂ, ਜੈਸੇ ਮਰੂ ਥਲ ਪਾਣੀ ਤੋਂ ਰੱਜਦਾ ਨਹੀਂ, ਜੈਸੇ ਅਗਨੀ ਲੱਕੜਾਂ ਤੇ ਬਾਲਣ ਤੋਂ ਰੱਜਦੀ ਨਹੀਂ, ਸਾਹਿਬ ਕਹਿੰਦੇ ਨੇ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹੇ ਨ ਬੁੱਖ ਰਾਜਾ ਰਾਜ ਨ ਤ੍ਰਿਪਿਆ ਸਾਇਰ ਭਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਸੱਚੇ ਨਾਮ ਦੀ ਮੈਨੂੰ ਕਿੰਨੀ ਭੁੱਖ ਹੈ ਇਹ ਹੁਣ ਮੈਂ ਕੀ ਦੱਸਾਂ ਜੇ ਇਹ ਪੁੱਛਣਾ ਹੀ ਚਾਹੋ ਤਾਂ ਫਿਰ ਮਰੂ ਥਲ ਦੇ ਕੋਲੋਂ ਪੁੱਛੋ ਅਗਨੀ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਬਾਲਣ ਦੀ ਭੁੱਖ ਹੈ ਮਰੂ ਥਲ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਪਾਣੀ ਦੀ ਭੁੱਖ ਹੈ ਸਾਹਿਬ ਕਹਿੰਦੇ ਨੇ ਹਕੀਕਤ ਇਹ ਹੈ ਕਿ ਬਾਹਰੋਂ ਪਾਣੀ ਪੀਏ ਤੇ ਜੈਸੇ ਜੈਸੇ ਪੀਂਦੇ ਜਾਈਏ ਪਿਆਸ ਘਟਦੀ ਜਾਂਦੀ ਹੈ ਸਵਾਦ ਘਟਦਾ ਜਾਂਦਾ ਹੈ ਪਰ ਇੱਕ ਪਰਮਾਤਮਾ ਦਾ ਨਾਮ ਐਸਾ ਹੈ ਕਿ ਪੀਣਾ ਸ਼ੁਰੂ ਕਰ ਦਈਏ ਤੇ ਪਿਆਸ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਰਸ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਕਵੀ ਆਪ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੇਂ ਅਗਨ ਉਠੀ ਅਧਕਾਰ ਹੇ ਪ੍ਰਭੂ ਇੱਛਾ ਤੇਰਾ ਨਾਮ ਜਲ ਹੈ ਮੈਂ ਪੀਂਦਾ ਅਗਨੀ ਹੋਰ ਵਧਦੀ ਹੈ ਪਿਆਸ ਹੋਰ ਵਧਦੀ ਹੈ ਔਰ ਫਿਰ ਹੋਰ ਰਸ ਵਧ ਜਾਂਦਾ ਹੈ ਅਗਰ ਜਿਸੇ ਪਾਣੀ ਪੀਂਦੇ ਹਾਂ ਪਿਆਸ ਮਿਟ ਜਾਂਦੀ ਹੈ ਪਾਣੀ ਦਾ ਸਵਾਦ ਮਿਟ ਜਾਂਦਾ ਹੈ ਨਾ ਜਪਦਿਆਂ ਵੀ ਅਗਰ ਨਾਮ ਦੀ ਭੁੱਖ ਮਿਟ ਜਾਏ ਨਾਮ ਦੀ ਪਿਆਸ ਮਿਟ ਜਾਏ ਨਾਮ ਦਾ ਰਸ ਮਿਟ ਜਾਂਦਾ ਹੈ ਨਾਮ ਦਾ ਸਵਾਦ ਮਿਟ ਜਾਂਦਾ ਹੈ ਇਸ ਵਾਸਤੇ ਇੱਕੋ ਇੱਕ ਭੋਜਨ ਹੈ ਜਿਹਨੂੰ ਭਜਨ ਕਹਿੰਦੇ ਨੇ ਜਿਹਦੇ ਛਕਦੇ ਹਾਂ ਭੁੱਖ ਵਧਦੀ ਹੈ ਰਸ ਵੀ ਵਧਦਾ ਹੈ ਜਿਹਦੇ ਪੀਂਦੇ ਹਾਂ ਅੰਮ੍ਰਿਤ ਕਰਦੇ ਹਾਂ ਰਸ ਸਵਾਦ ਵੀ ਵਸਦਾ ਹੈ ਔਰ ਪਿਆਸ ਵਧਦੀ ਹੈ ਤੋ ਸਾਹਿਬ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਉਹਨਾਂ ਨੂੰ ਤੇਰੇ ਨਾਮ ਦਾ ਆਧਾਰ ਹੈ ਤੇਰੇ ਨਾਮ ਦੀ ਟੇਕ ਹੈ ਸੱਚੇ ਨਾਮ ਦੀ ਭੁੱਖ ਹੈ ਸਿਰਫ ਸਲਾਹ ਦੀ ਭੁੱਖ ਹੈ ਜੋ ਤੇਰੇ ਭਗਤ ਨੇ ਸਦਾ ਆਨੰਦ ਰਹੇ ਦਿਨ ਰਾਤੀ ਦਿਨ ਰਾਤ ਆਨੰਦ ਦੇ ਚ ਰਹਿੰਦੇ ਨੇ ਦਿਨ ਰਾਤ ਆਨੰਦ ਮਗਨ ਮਜਾਲ ਹੈ ਉਹਨਾਂ ਦੇ ਚਿਹਰੇ ਤੇ ਤੀਵੜੀ ਹੋਵੇ ਦੁੱਖ ਹੋਵੇ ਚਿੰਤਾ ਹੋਵੇ ਪ੍ਰਸੰਨਤਾ ਹੀ ਪ੍ਰਸੰਨਤਾ ਉਹਨਾਂ ਦੇ ਮਸਤਕ ਤੇ ਪ੍ਰਦੀਏ ਔਰ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਗੁਣਵਾਨਪੁਰ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ